ਦੋਸਤੋ, ਆਸਟ੍ਰੇਲੀਆ 'ਚ ਰਹਿੰਦਿਆਂ ਵਿਚਰਦਿਆਂ ਅਨੇਕਾਂ ਪ੍ਰਕਾਰ ਦੀਆਂ ਘਟਨਾਵਾਂ ਹੁੰਦੀਆਂ ਨੇ, ਪਰ ਪ੍ਰਵਾਸੀ ਦੇ ਮਨ 'ਤੇ ਦੁੱਖ ਦੀ ਛਾਪ ਉਦੋਂ ਛੱਪਦੀ ਆ ਜਦੋਂ ਉਹਨੂੰ ਨਸਲੀ ਤਾਨੇ ਮਿਹਣੇ ਸਹਿਣੇ ਪੈਂਦੇ ਆ। ਕੁਝ ਇਹੋ ਜਿਹੀ ਘਟਨਾ ਵਾਪਰੀ ਹੈ ਮੈਲਬਨ ਦੇ ਉੱਤਰੀ ਹਿੱਸੇ ਕ੍ਰੇਗੀਵਨ ਵੱਲ। ਸਟੂਡੀਓ 'ਚ ਇੱਕ ਪੰਜਾਬੀ ਨੌਜਵਾਨ ਆਇਆ ਜੋ ਦੋਸ਼ ਲਾ ਰਿਹਾ ਕਿ ਕੁਝ ਬੱਚਿਆਂ ਵੱਲੋਂ, ਕੁਝ ਟੀਨੇਜਰਸ ਵੱਲੋਂ ਉਹਨੂੰ ਅਤੇ ਉਹਦੇ ਮਿੱਤਰ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ। ਅਤੇ ਉਹ ਇੱਕ ਬੜਾ ਅਹਿਮ ਸਵਾਲ ਅੱਜ ਪੁੱਛ ਰਿਹਾ ਕਿ ਇਹ ਘਟਨਾ ਬੱਚਿਆਂ ਵੱਲੋਂ ਕੀਤੀ ਗਈ ਆ, ਇਹ ਕਹਿ ਕੇ ਇਸ ਘਟਨਾ ਨੂੰ ਭੁੱਲ ਜਾਣਾ ਚਾਹੀਦਾ ਜਾਂ ਇਹਨੂੰ ਮੁੱਦਾ ਬਣਾ ਕੇ ਜਾਗਰੂਕਤਾ ਲਿਆਉਣੀ ਚਾਹੀਦੀ, ਲੋਕਾਂ ਨੂੰ ਆਗਾਹ ਕਰਨਾ ਚਾਹੀਦਾ ਕਿ ਅਗਰ ਇਹੋ ਜਿਹੇ ਹਾਲਾਤ ਪੈਦਾ ਹੋ ਜਾਣ ਤਾਂ ਕੀ ਕਰਨਾ ਚਾਹੀਦਾ, ਅਤੇ ਕਾਨੂੰਨੀ ਪੱਖ ਤੋਂ ਸਾਵਧਾਨੀਆਂ ਵਰਤਦੇ ਅਸੀਂ ਇਸ ਨੌਜਵਾਨ ਦਾ ਪਤਾ ਨਾ ਨਸ਼ਰ ਨਹੀਂ ਕਰ ਰਹੇ ਅਤੇ ਘਟਨਾ 'ਚ ਬੱਚੇ ਇਨਵੋਲਵ ਨੇ ਅਤੇ ਉਹਨਾਂ ਦੀਆਂ ਤਸਵੀਰਾਂ ਜਾਂ ਵੀਡੀਓ ਵੀ ਅਸੀਂ ਆਪਣੀ ਲੀਗਲ ਟੀਮ ਨਾਲ ਸਲਾਹ ਤੋਂ ਬਾਅਦ ਹੀ ਔਨਲਾਈਨ ਪਾਵਾਂਗੇ। ਅਤੇ ਜੀ, ਸਟੂਡੀਓ 'ਚ ਇਸ ਵਕਤ ਮਹਿਮਾਨ ਬਣ ਕੇ ਆਇਆ ਪੰਜਾਬੀ ਨੌਜਵਾਨ। ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਵੀਰ ਜੀ।
ਸਤਿ ਸ਼੍ਰੀ ਅਕਾਲ, ਨਮਸਤੇ ਸਾਰਿਆਂ ਨੂੰ ਜੀ।
ਜੀ ਵੀਰ, ਕੀ ਦੱਸਣਾ ਚਾਹੁੰਦੇ ਹੋ ਇਸ ਘਟਨਾ ਬਾਰੇ?
ਮੈਨੂੰ ਆਸਟ੍ਰੇਲੀਆ ਆਏ ਜੀ 10 ਸਾਲ ਤਕਰੀਬਨ ਹੋ ਗਏ ਨੇ। ਮੈਂ 2006 ਚ ਉਰੇ ਆਇਆ ਸੀਗਾ ਅਤੇ 2006 ਤੋਂ ਕਹਿ ਲਓ ਕੱਲ੍ਹ ਤੱਕ ਮੇਰੇ ਦਿਮਾਗ 'ਚ ਜੋ ਆਸਟ੍ਰੇਲੀਆ ਦੀ ਇੱਕ ਤਸਵੀਰ ਸੀਗੀ ਉਹ ਬਿਲਕੁਲ ਹੋਰ ਸੀ, ਪਰ ਕੱਲ੍ਹ ਜੋ ਮੇਰੇ ਨਾਲ ਮੈਂ ਕਹੂੰਗਾ ਕੁਛ ਜੋ ਮੰਦਭਾਗਾ ਵਾਪਰਿਆ ਉਸ ਤੋਂ ਬਾਅਦ ਮੇਰੀ ਤਸਵੀਰ ਬਿਲਕੁਲ ਮੈਨੂੰ ਇਹ ਸੋਚਣ 'ਤੇ ਮਜਬੂਰ ਕਰਤਾ ਕਿ ਕੀ ਆਸਟ੍ਰੇਲੀਆ ਉਹ ਸੀ ਜੋ ਕੱਲ੍ਹ ਤੋਂ ਪਹਿਲਾਂ ਸੀ ਜਾਂ ਕੀ ਆਸਟ੍ਰੇਲੀਆ ਕੁਝ ਹੋਰ ਹੈ ਜਿੱਥੇ ਸਾਨੂੰ ਕੁਝ ਹੋਰ ਕੰਮ ਕਰਨ ਦੀ ਲੋੜ ਹੈ ਆਪਣੀ ਕਮਿਊਨਿਟੀ ਨੂੰ ਹੋਰ ਮਜ਼ਬੂਤ ਕਰਨ ਲਈ।
ਜੀ, ਅਤੇ ਆਪਾਂ ਉਸ ਘਟਨਾ ਵੱਲ ਆਈਏ। ਤੁਸੀਂ ਦੱਸ ਰਹੇ ਸੀ ਕਿ ਕੁਝ ਬੱਚਿਆਂ ਵੱਲੋਂ ਨਸਲੀ ਤਾਨੇ ਮਿਹਣੇ, ਤੁਹਾਨੂੰ ਨਸਲੀ ਵਿਤਕਰੇ ਨਾਲ ਭਰੀਆਂ ਗੱਲਾਂ ਕਹੀਆਂ ਗਈਆਂ।
ਜੀ, ਕੱਲ੍ਹ ਅਸੀਂ ਅਸਲ 'ਚ ਕੰਮ ਤੋਂ ਘਰ ਵੱਲ ਨੂੰ ਜਾਂਦੇ ਅਸੀਂ ਬੱਸ ਰੋਜ਼ਾਨਾ
ਅਸੀਂ, ਤੁਸੀਂ ਅਤੇ ਤੁਹਾਡਾ ਇੱਕ ਮਿੱਤਰ?
ਜੀ, ਮੈਂ ਅਤੇ ਮੇਰਾ ਮਿੱਤਰ ਅਸੀਂ ਬੱਸ ਅਸੀਂ ਫੜੀ ਘਰ ਜਾਣ ਵਾਸਤੇ। ਮੈਂ ਗੱਡੀ ਰਸਤੇ 'ਚ ਖੜਾਉਂਦਾ ਉੱਥੇ, ਸਾਡੇ ਬੱਸ ਐਂਟਰ ਕਰਦੇ ਸਾਰ ਹੀ ਮੇਰੀ ਨਜ਼ਰ ਪਈ ਪਿੱਛੇ ਕੁਝ ਬੱਚੇ ਬੈਠੇ ਨੇ, ਉਮਰ ਕੋਈ 8 ਤੋਂ 10 ਸਾਲ ਹੋਣੀ ਉਹਨਾਂ 'ਚ, 6 ਤੋਂ 7 ਬੱਚੇ ਸੀਗੇ, 2 ਕੁੜੀਆਂ ਸੀਗੀਆਂ, ਉਹ ਵੀ 12 ਤੋਂ 14 ਸਾਲ ਦੀਆਂ ਸੀਗੀਆਂ। ਅਤੇ ਉਹਨਾਂ ਨੇ ਉੱਚੀ ਉੱਚੀ ਗਾਣੇ ਲਾਏ ਹੋਏ ਸੀ ਅਤੇ ਸਾਰੀ ਬੱਸ ਨੂੰ ਆਲਰੇਡੀ ਉਹਨਾਂ ਨੇ ਤੰਗ ਕੀਤਾ ਹੋਇਆ ਸੀ, ਜਿਨ੍ਹਾਂ 'ਚੋਂ ਕੁਝ ਕੁ ਆਸਟ੍ਰੇਲੀਅਨ ਬੰਦੇ ਵੀ ਆਲਰੇਡੀ ਉਹਨਾਂ ਨੂੰ ਘੂਰੀ ਵੱਟ ਚੁੱਕੇ ਸੀ, ਪਰ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ।
ਯਾਨੀ ਉਹ ਖੱਪ ਖਰੂਦ ਪਾ ਰਹੇ ਸੀ ਬੱਸ 'ਚ ਵੀ?
ਜੀ, ਆਲਰੇਡੀ ਪਾ ਰਹੇ ਸੀ। ਅਤੇ ਅਸੀਂ ਪਿੱਛੇ ਬਹਿਣਾ ਨਾ ਠੀਕ ਸਮਝਦੇ, ਅਸੀਂ ਮੈਂ ਆਪਣੇ ਮਿੱਤਰ ਨੂੰ ਕਿਹਾ ਆਪਾਂ ਕਿਤੇ ਸੈਂਟਰ 'ਚ ਬੱਸ ਦੇ ਆਪਾਂ ਬੈਠੀਏ, ਅਤੇ ਹੁਣ ਮੈਂ ਮਨਾ ਕੀਤਾ, ਮੈਂ ਕਿਹਾ ਪਿੱਛੇ ਮੁੜ ਕੇ ਨਾ ਦੇਖੀ ਜਿੱਥੇ ਤੱਕ ਹੋ ਸਕਦਾ।
ਆਹੋ, ਫਿਰ ਉਹ ਭੂੰਡਾਂ ਦਾ ਖੱਕਰ ਤੁਹਾਡੇ ਵੱਲ ਨਹੀਂ ਆ ਜਾਂਦਾ?
ਜੀ, ਬਿਲਕੁਲ। ਅਤੇ ਜਿੱਦਾਂ ਹੀ ਬੱਸ ਚੱਲੀ ਅਤੇ ਅਗਲਾ ਸਟੋਪੇਜ ਉਹਨਾਂ ਦਾ ਅਤੇ ਸਾਡਾ ਸਾਂਝਾ ਸਟੋਪੇਜ ਸੀਗਾ ਜਿੱਥੇ ਬੱਸ ਡਰਾਈਵਰ ਬੱਸ ਰੋਕਣੀ ਕਿਸੇ ਕਾਰਨ ਕਰਕੇ ਭੁੱਲ ਗਿਆ। ਉਹਨਾਂ ਨੇ ਇੰਨੇ 'ਚ ਹੀ ਗਾਲਾਂ ਕੱਢਣੀਆਂ ਸਟਾਰਟ ਕਰਤੀਆਂ ਅਤੇ ਬੱਸ ਡਰਾਈਵਰ ਵੀ ਵਿਚਾਰਾ ਸਾਡੇ ਤੋਂ ਮਾਫੀਆਂ ਮੰਗਦਾ ਹੋਇਆ ਉਹਨੇ ਬੱਸ ਰੋਕੀ। ਮੈਂ ਆਪਣੇ ਮਿੱਤਰ ਨੂੰ ਕਿਹਾ ਕਿ ਪਿਛਲੇ ਦਰਵਾਜ਼ੇ ਤੋਂ ਨਾ ਉਤਰੀ, ਆਪਾਂ ਮੁਰਲੇ ਤੋਂ ਉਤਰਦੇ ਹਾਂ ਪਿੱਛੇ। ਮੈਨੂੰ ਕਿਉਂਕਿ ਥੋੜ੍ਹੀ ਜਿਹੀ ਹਿਸਾਬ ਲੱਗ ਗਿਆ ਸੀ ਕਿ ਸ਼ਾਇਦ ਕੁਛ ਆਪਾਂ ਨੂੰ ਬੋਲਣਗੇ ਜਾਂ ਕੁਛ ਹੋਰ ਹੋ ਸਕਦਾ, ਬੱਚੇ ਨੇ, ਹੈ ਨਾ। ਨਾਲ ਮੈਂ ਤੁਹਾਨੂੰ ਪ੍ਰੀਤਿੰਦਰ ਜੀ ਇਹ ਵੀ ਦੱਸ ਦੇਵਾਂ ਕਿ ਜਿਹੜੀ ਗਾਲੀ ਗਲੋਚ ਬੱਸ ਡਰਾਈਵਰ ਨਾਲ ਹੋਈ ਹੈ ਉਸਦੀ ਫੁਟੇਜ ਵੀ ਬੱਸ 'ਚੋਂ ਲਈ ਜਾ ਸਕਦੀ ਹੈ ਜੋ ਆਲਰੇਡੀ ਖੱਪ ਪਾ ਰਹੇ ਸੀ
ਜੇ ਪੁਲਿਸ ਚਾਹੇ ਤਾਂ।
ਜੀ, ਅਸੀਂ ਜਿੱਦਾਂ ਹੀ ਅਸੀਂ ਬੱਸ 'ਚੋਂ ਉਤਰੇ ਉਹ ਪਿਛਲੇ ਦਰਵਾਜ਼ੇ ਰਾਹੀਂ ਉਤਰੇ, ਅਸੀਂ ਮੁਰਲਿਆਂ ਰਾਹੀਂ ਉਤਰੇ। ਮੇਰਾ ਬਿਲਕੁਲ ਵੀ ਮਨ ਨਹੀਂ ਸੀਗਾ ਮੈਂ ਉਹਨਾਂ ਵੱਲ ਦੇਖਾਂ, ਅਸੀਂ ਆਪਣਾ ਸੈਰ ਸੁਭਾਅ ਅਗਲੇ ਪਾਸੇ ਨੂੰ ਤੁਰਨਾ ਸਟਾਰਟ ਕਰਤਾ, ਪਰ ਪਿੱਛੋਂ ਦੀ ਮੈਨੂੰ ਕੁਝ ਕੁ ਆਵਾਜ਼ਾਂ ਸੁਣਨੀਆਂ ਸਟਾਰਟ ਹੋ ਗਈਆਂ ਕਿ ਗੋ ਬੈਕ ਟੂ ਯੋਰ ਕੰਟਰੀ ਯੂ ਕੈਨ। ਤਾਂ ਮੈਂ ਨਾ ਚਾਹੁੰਦੇ ਹੋਏ ਵੀ ਮੈਂ ਪਿੱਛੇ ਮੁੜ ਕੇ ਦੇਖਿਆ, ਮੈਂ ਉਹਨਾਂ ਨੂੰ ਸਹਿਜ ਸੁਭਾਅ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਜ਼ ਦੇਰ ਐਨੀ ਕਨਫਿਊਜ਼ਨ ਐਨੀ ਇਸ਼ੂਜ਼, ਪਰ ਉਹਨਾਂ ਨੇ ਕੁਛ ਨਾ ਸੁਣਦੇ ਹੋਏ ਸਾਨੂੰ ਆਵਾ ਤਾਵਾ ਬੋਲਣਾ ਸ਼ੁਰੂ ਕਰਤਾ। ਅਤੇ ਕੋਲ ਹੀ ਇੱਕ ਬੱਚੇ ਨੇ, ਉੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਜੀ, ਕੋਲ ਹੀ ਇੱਕ ਬੱਚੇ ਨੇ ਇੱਕ ਮਿੱਟੀ ਦਾ ਡਲਾ ਚੱਕਿਆ ਅਤੇ ਸਾਡੇ ਵੱਲ ਨੂੰ ਸੁੱਟਿਆ। ਅਸੀਂ ਚਲੋ ਆਪਣੇ ਆਪ ਨੂੰ ਜਿੱਦਾਂ ਤਿੱਦਾਂ ਕਰਕੇ ਬਚਾਇਆ, ਪਰ ਮੈਂ ਆਪਣੇ ਨਾਲ ਦੋਸਤ ਦਾ ਹੱਥ ਫੜਿਆ, ਮੈਂ ਕਿਹਾ ਸੁਣ ਇਹ ਬੱਚੇ ਨੇ, ਆਪਾਂ ਇਹਨਾਂ ਨਾਲ ਲੜਦੇ ਚੰਗੇ ਲੱਗਦੇ ਹਾਂ ਨਾ ਕੁਛ, ਜੇ ਕੱਲ੍ਹ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਲੋਕਾਂ ਨੇ ਆਪਾਂ ਨੂੰ ਹੀ ਦੋਸ਼ ਦੇਣਾ, ਤਾਂ ਬੈਟਰ ਹੈ ਵੀ ਆਪਾਂ ਅੱਗੇ ਨੂੰ ਨਿਕਲੀਏ ਇੱਥੋਂ। ਅਸੀਂ ਜਿੱਦਾਂ ਹੀ ਸੜਕ ਵੱਲ ਨੂੰ ਜਾਣਾ ਸਟਾਰਟ ਕੀਤਾ, ਪਿੱਛੋਂ ਉਹਨਾਂ ਨੇ ਮਿੱਟੀ ਦੇ ਨਾਲ ਨਾਲ ਜਿਹੜੇ ਹੋਰ ਰੋੜੇ ਪਏ ਸੀ ਉਹ ਚੱਕ ਕੇ ਸਾਨੂੰ ਮਾਰਨੇ ਸਟਾਰਟ ਕਰਤੇ। ਅਤੇ ਮੈਂ ਪਿੱਛੇ ਮੁੜ ਕੇ ਫਿਰ ਦੇਖਿਆ ਕਿਤੇ ਕੋਈ ਰੋੜਾ ਆ ਕੇ ਸਾਡੇ ਸਿਰ 'ਚ ਹੀ ਨਾ ਵੱਜੇ, ਤਾਂ ਉਹ ਫਿਰ ਉਹੀ ਉਹਨਾਂ ਨੇ ਲਾਈਨ ਦੁਹਰਾਈ ਕਿ ਗੋ ਬੈਕ ਟੂ ਯੋਰ ਕੰਟਰੀ। ਮੈਂ ਫਿਰ ਉੱਥੇ ਖੜ ਕੇ ਉਹਨਾਂ ਨੂੰ ਜਵਾਬ ਦਿੱਤਾ ਕਿ ਇਹ ਸਾਡਾ ਵੀ ਉਨਾ ਹੀ ਦੇਸ਼ ਹੈ ਜਿੰਨਾ ਤੁਹਾਡਾ ਦੇਸ਼ ਹੈ। ਅਤੇ ਇੰਨੇ 'ਚ ਉੱਥੇ ਇੱਕ ਰੋਡ ਪਈ ਸੀ ਪ੍ਰੀਤਿੰਦਰ ਜੀ, ਜਿਹੜੀ ਕਿ ਆਪਣੇ ਜਿਸਦੇ ਉੱਪਰ ਬੱਸ ਦਾ ਸਮਾਂ ਲਿਖਿਆ ਹੁੰਦਾ, ਉਹ ਕਿਸੇ ਕਾਰਨ ਕਰਕੇ ਉਹਨਾਂ ਨੇ ਤੋੜ ਕੇ ਸਾਈਡ 'ਤੇ ਸਿੱਟੀ ਹੋਈ ਸੀ, ਉਹ ਚੱਕ ਲਈ। ਮੈਂ ਆਪਣੇ ਦੋਸਤ ਦਾ ਹੱਥ ਫੜਿਆ, ਮੈਂ ਕਿਹਾ ਫਟਾਫਟ ਇੱਥੋਂ ਨਿਕਲ, ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਰਹੀ ਹੈ। ਅਤੇ ਅਸੀਂ ਬਿਨਾਂ ਕੋਈ ਗੱਡੀਆਂ ਦੇਖਦੇ ਹੋਏ, ਅਸੀਂ ਸੜਕ ਉਸੇ ਬਿਨਾਂ ਸੱਜੇ ਖੱਬੇ ਦੇਖੇ ਅਸੀਂ ਪਾਰ ਕਰਦੇ ਹੋਏ ਅਸੀਂ ਨਿਕਲੇ, ਤਾਂ ਇੰਨੇ 'ਚ ਕੀ ਹੋਇਆ, ਉਹ ਸਾਡੇ ਪਿੱਛੇ ਆਉਣਾ ਸਟਾਰਟ ਕਰਤਾ ਜੀ ਉਹਨਾਂ ਨੇ। ਤਾਂ ਜਿਵੇਂ ਹੀ ਅਸੀਂ ਸੜਕ ਦੇ ਦੂਜੇ ਛੋਰ 'ਤੇ ਪਹੁੰਚੇ, ਤਾਂ ਉੱਥੋਂ ਦੋ ਗੱਡੀਆਂ ਹੋਰ ਆ ਕੇ ਖੜ ਗਈਆਂ, ਉਹ ਵੀ ਗੋਰੇ ਕਹਿ ਲਓ ਯੰਗ ਮੁੰਡੇ ਸੀਗੇ, ਅਤੇ ਉਹਨਾਂ ਨੇ ਕੁਛ ਨਾ ਸੋਚਦੇ ਹੋਏ ਵੀ ਉਹ ਸਾਨੂੰ ਤੰਗ ਕਰ ਰਹੇ ਨੇ ਜਾਂ ਕੀ ਗੱਲਬਾਤ ਹੈ, ਉਹਨਾਂ ਨੇ ਵੀ ਸਾਨੂੰ ਬੋਲਣਾ ਸਟਾਰਟ ਕਰਤਾ ਕਿ ਤੁਸੀਂ ਇਹ ਬੱਚਿਆਂ ਨੂੰ ਕਿਉਂ ਤੰਗ ਕਰਦੇ ਪਏ ਹੋ। ਤਾਂ ਪ੍ਰੀਤਿੰਦਰ ਜੀ, ਸੱਚ ਮੰਨਣਾ, ਮੈਨੂੰ ਦੋ ਮਿੰਟਾਂ ਵਾਸਤੇ ਐਂ ਲੱਗਿਆ ਵੀ ਚਾਰੋਂ ਪਾਸਿਓਂ ਸਾਨੂੰ ਘੇਰਾ ਪੈ ਗਿਆ। ਮੈਂ ਕ੍ਰੇਗੀ ਬੰਚ, ਜਿਹਨੂੰ ਮਿੰਨੀ ਪੰਜਾਬ ਕਿਹਾ ਜਾਂਦਾ, ਮੈਂ ਅੱਜ ਤੱਕ ਨਹੀਂ ਕਦੀ ਸੋਚਿਆ ਸੀਗਾ ਵੀ ਇੱਦਾਂ ਵੀ ਹੋ ਸਕਦਾ। ਤਾਂ ਕਿ ਜਿਹੜਾ ਮੇਰਾ ਭਰਮ ਕੱਲ੍ਹ ਸ਼ਾਮੀ ਟੁੱਟਿਆ, ਅਤੇ ਮੈਂ ਫਿਰ ਇੱਕ ਮਿੰਟ ਵਾਸਤੇ ਮੈਂ ਖਲੋਇਆ, ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ, ਮੈਂ ਸੱਜੇ ਖੱਬੇ ਦੇਖਿਆ, ਸਾਨੂੰ ਕੋਲਜ਼ ਉੱਥੇ ਐਕਸਪ੍ਰੈਸ ਹੈਗਾ ਜੀ, ਮੈਂ ਕਿਹਾ ਵੀ ਆਪਾਂ ਕੋਲਜ਼ ਨੂੰ ਚੱਲਦੇ ਹਾਂ, ਤਾਂ ਕਿ ਉੱਥੇ ਜਿਹੜੇ ਕੈਮਰੇ ਲੱਗੇ ਹੋਏ ਨੇ ਪੰਪ ਦੇ ਕੋਲ, ਉਹਨਾਂ 'ਚ ਜੇ ਕੋਈ ਵਾਰਦਾਤ ਹੁੰਦੀ ਹੈ ਤਾਂ ਉਹ ਫੁਟੇਜ ਕਵਰ ਹੋ ਸਕੇ। ਅਤੇ ਅਸੀਂ ਉੱਥੇ ਜਾ ਕੇ ਖੜ ਗਏ, ਅਤੇ ਸਾਨੂੰ ਸੀਗਾ ਵੀ ਸ਼ਾਇਦ ਇਹ ਕੈਮਰਿਆਂ ਤੋਂ ਡਰਨਗੇ, ਪਰ ਇਹਨਾਂ ਨੇ ਬਿਲਕੁਲ ਵੀ ਉਹਦਾ ਕੋਈ ਉਹ ਨਹੀਂ ਮਨਾਇਆ, ਅਤੇ ਸਾਡੇ ਕੋਲ ਆ ਕੇ ਸਗੋਂ ਸਾਨੂੰ ਉਂਗਲਾਂ ਦਿਖਾਉਂਦੇ ਰਹੇ। ਥੋੜ੍ਹਾ ਪਿੱਛੇ ਦੁਬਾਰਾ ਜਾਂਦਾ, ਜਦੋਂ ਅਸੀਂ ਸੜਕ ਕ੍ਰੋਸ ਕੀਤੀ, ਇੰਨੇ 'ਚ ਉਹਨਾਂ 'ਚੋਂ ਇੱਕ ਬੰਦਾ ਮੁੰਡਾ ਪਤਾ ਨਹੀਂ ਕਿੱਥੋਂ ਅੰਡਾ ਲਿਆਇਆ, ਅਤੇ ਉਹਨੇ ਲਿਆ ਕੇ ਮੇਰੇ ਅੰਡਾ ਵੀ ਮਾਰਿਆ।
ਉਹਦੀ ਕੋਈ ਫੋਟੋ, ਉਹਦੀ ਕੋਈ ਵੀਡੀਓ?
ਜੀ ਬਿਲਕੁਲ, ਮੇਰੇ ਕੋਲ ਅਸੀਂ ਪ੍ਰੋਪਰ ਫੋਟੋਆਂ ਖਿੱਚੀਆਂ ਹੋਈਆਂ, ਪ੍ਰੋਪਰ ਸਾਡੇ ਕੋਲ ਵੀਡੀਓ ਵੀ ਬਣੀ ਹੋਈ ਹੈ ਜਿਹੜੀ ਕਿ ਅਸੀਂ ਪੁਲਿਸ ਨੂੰ ਵੀ ਦਿਖਾਈ ਹੈ। ਅਤੇ ਅਸੀਂ ਜਦੋਂ ਉੱਥੇ ਖੜ੍ਹੇ ਸੀਗੇ ਅਤੇ ਉਹ ਸਾਡੇ ਕੋਲ ਆਏ, ਤਾਂ ਇੰਨੇ 'ਚ ਸਾਨੂੰ ਨਹੀਂ ਪਤਾ ਪ੍ਰੀਤਿੰਦਰ ਜੀ, ਸਾਨੂੰ ਤਾਂ ਨਵੀਂ ਨਵੀਆਂ ਚੀਜ਼ਾਂ ਕੱਲ੍ਹ ਦੇਖਣ ਨੂੰ ਮਿਲੀਆਂ। ਇੱਕ ਪੈਕਟ ਹੁੰਦਾ ਜੀ, ਉਹਨੂੰ ਪੂ ਬੰਬ ਕਹਿੰਦੇ ਨੇ।
ਅੱਛਾ।
ਉਹਦੇ ਵਿੱਚੋਂ ਉਹ ਜੇ ਕਿਸੇ ਦੇ ਤੁਸੀਂ ਲਗਾ ਦਿਉ ਤਾਂ ਉਹਦੇ ਵਿੱਚੋਂ ਬਹੁਤ ਹੀ ਗੰਦੀ ਤਰੀਕੇ ਦੀ ਸਮੈਲ ਆਉਂਦੀ ਹੈ ਜੀ। ਉਹ ਦੋ ਤਿੰਨ ਪੈਕਟ ਲਏ ਉਹ ਸਾਡੇ ਸੱਜੇ ਖੱਬੇ ਘੁੰਮਣ, ਅਤੇ ਸਾਡੇ ਕੋਲੋਂ ਦੀ ਪੈਰਾਂ ਦੇ ਨਾਲ ਸਾਡੇ ਵੱਲ ਨੂੰ ਕਰਨ, ਅਤੇ ਸਾਨੂੰ ਸਮਝ ਨਹੀਂ ਲੱਗੀ ਪਹਿਲਾਂ ਇਹ ਕੀ ਚੀਜ਼ ਹੈ, ਪਰ ਵੀ ਤੁਸੀਂ ਕਹਿ ਸਕਦੇ ਹੋ ਉਹਨਾਂ ਕੋਲ ਸਾਰਾ ਅਸਲਾ ਤਿਆਰ ਸੀਗਾ,
ਠੀਕ ਹੈ, ਤੰਗ ਕਰਨ ਦਾ
ਪੂਰਾ ਜੀ। ਅਤੇ ਅਸੀਂ ਫਿਰ, ਮੈਂ ਆਪਣੇ ਨਾਲ ਮੁੰਡੇ ਨੂੰ ਕਿਹਾ ਵੀ ਉਰੇ ਵੀ ਖੜ੍ਹਨਾ ਮੈਨੂੰ ਸੇਫ ਨਹੀਂ ਲੱਗ ਰਿਹਾ, ਆਪਾਂ ਐਂ ਕਰਦੇ, ਆਪਾਂ ਅੰਦਰ ਚੱਲਦੇ ਹਾਂ, ਵੀ ਉੱਥੇ ਮੈਨੇਜਰ ਨੂੰ ਕਹਿੰਦਾ ਵੀ ਤੂੰ ਪੁਲਿਸ ਕਾਲ ਕਰ, ਅਤੇ ਸ਼ਾਇਦ ਉਹਦੀ ਕਾਲ ਕੀਤੀ ਵੀ ਪੁਲਿਸ ਛੇਤੀ ਗੱਲ ਸੁਣ ਲਵੇ, ਕਿਉਂਕਿ ਅਸੀਂ ਆਲਰੇਡੀ ਇੱਕ ਕਾਲ ਕਰ ਚੁੱਕੇ ਸੀਗੇ, ਅਤੇ ਪੁਲਿਸ ਨੇ ਜਿਹਨੂੰ ਸਾਨੂੰ ਵਾਅਦਾ ਕੀਤਾ ਸੀ 5-10 ਮਿੰਟ 'ਚ, ਪਰ ਉਹ ਨਹੀਂ ਆਈ। SBS Radio. ਅਸੀਂ ਅੰਦਰ ਬੈਠੇ, ਅਸੀਂ ਅੰਦਰ ਆਪਣੇ ਯਾਰਾਂ ਦੋਸਤਾਂ ਨੂੰ ਹੋਰਾਂ ਨੂੰ ਫੋਨ ਕੀਤਾ, ਮੈਨੂੰ ਇਹ ਸੀ ਕਿਤੇ ਇਹ ਬਾਹਰੋਂ ਹੋਰ ਆਪਣੇ ਯਾਰ ਦੋਸਤ ਬੁਲਾ ਕੇ ਕਿਤੇ ਉਰੇ ਹੋਰ ਨਾ ਕੰਮ ਖੜਾ ਕਰ ਦੇਣ।
ਹਾਂਜੀ, ਕਿਉਂਕਿ ਬੱਚਿਆਂ ਦੀ ਗੱਲ ਤਾਂ ਦੇਖੋ ਸਭ ਨੇ ਸੁਣਨੀ ਆ, ਸਿਆਣੇ ਦੀ ਕਿਸੇ ਨੇ ਨਹੀਂ ਸੁਣਨੀ। ਬੱਚੇ ਤਾਂ ਇਹ ਵੀ ਕਹਿ ਦੇਣ ਕਿ ਜੀ ਮੇਰੇ ਨਾਲ ਛੇੜਖਾਨੀ ਹੋਈ ਹੈ ਜਾਂ ਕੁਛ ਇੱਦਾਂ ਦੀ ਵੀ ਕਈ ਵਾਰ ਘਟਨਾਵਾਂ ਦੇਖਣ ਨੂੰ ਮਿਲੀਆਂ
ਜੀ। ਇਹਦੇ ਵਿੱਚ ਤੁਹਾਨੂੰ ਮੈਂ ਹੋਰ ਦੱਸਣੀ ਚਾਹੂੰਗਾ ਜੀ, ਦੋ ਕੁੜੀਆਂ ਜਿਹੜੀਆਂ ਉਹ ਬਿਲਕੁਲ ਮੇਰੇ ਤੋਂ ਗਿੱਠ ਦੇ ਡਿਫਰੈਂਸ 'ਤੇ ਆ ਕੇ ਖੜ ਗਈਆਂ, ਅਤੇ ਮੈਨੂੰ ਕਹਿੰਦੀਆਂ ਮੈਨੂੰ ਹੱਥ ਲਿਖਾ ਕੇ ਦਿਖਾ। ਹੁਣ ਤੁਸੀਂ ਆਪਣੇ ਆਪ ਨੂੰ ਇਸ ਸਿਚੁਏਸ਼ਨ 'ਚ ਰੱਖੋ, ਤੁਸੀਂ ਦੱਸੋ ਮੈਨੂੰ ਤੁਸੀਂ ਕੀ ਕਰੋਗੇ। ਅਤੇ ਅਸੀਂ ਜਦੋਂ ਫਿਰ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਕਾਲ ਕੀਤੀ, ਉਹ ਵੀ ਚਲੋ 10-15 ਮਿੰਟਾਂ 'ਚ ਆ ਗਏ। ਇਨ ਮੀਨ ਬਿਟਵੀਨ ਅਸੀਂ ਦੁਬਾਰਾ ਪੁਲਿਸ ਨੂੰ ਕਾਲ ਕੀਤੀ, ਜੋ ਕਿ ਅਸੀਂ ਉੱਥੇ ਫਿਰ ਖੜ ਕੇ 45 ਮਿੰਟ ਵੇਟ ਕੀਤੀ, ਪਰ ਕੋਈ ਪੁਲਿਸ ਦੀ ਗੱਡੀ ਨਾ ਕੋਈ ਸਾਨੂੰ ਪੁਲਿਸ ਦਾ ਫੋਨ, ਕੁਛ ਨਹੀਂ ਆਇਆ।
ਅੱਛਾ, ਚਲੋ ਇਹ ਤਾਂ ਤੁਸੀਂ ਘਟਨਾ ਬਾਰੇ ਦੱਸਿਆ ਥੋੜ੍ਹਾ ਜਿਹਾ ਸਾਨੂੰ, ਫਿਰ ਤੁਸੀਂ ਇਸ ਸੰਬੰਧੀ ਪੁਲਿਸ ਨੂੰ, ਮੰਨ ਲਓ ਪੁਲਿਸ ਤਾਂ ਉੱਥੇ ਨਾ ਆਈ, ਕੀ ਤੁਸੀਂ ਫਿਰ ਬਾਅਦ 'ਚੋਂ ਪੁਲਿਸ ਸਟੇਸ਼ਨ ਗਏ ਕ੍ਰੇਗੀਬਨ ਜਾਂ ਕੋਈ ਪੁਲਿਸ ਰਿਪੋਰਟ ਲਿਖਾਈ, ਅਤੇ ਪੁਲਿਸ ਦਾ ਰਵੱਈਆ ਕਿਹੋ ਜਿਹਾ ਸੀ, ਕੀ ਉਹਨਾਂ ਨੇ ਕੋਈ ਭਰੋਸਾ ਦਵਾਇਆ ਤੁਹਾਨੂੰ?
ਜੀ ਪ੍ਰਤਿੰਦਰ ਜੀ, ਅਸੀਂ 45 ਮਿੰਟ ਘੱਟੋ ਘੱਟ ਵੇਟ ਕਰਨ ਤੋਂ ਬਾਅਦ ਅਸੀਂ ਫਿਰ ਸਾਰਿਆਂ ਨੇ ਇਹੀ ਸੋਚਿਆ ਵੀ ਆਪਾਂ ਪੁਲਿਸ ਸਟੇਸ਼ਨ ਆਪਾਂ ਨੂੰ ਚੱਲਣਾ ਚਾਹੀਦਾ, ਕਿਉਂਕਿ ਉਹ ਬੱਚੇ ਵੀ ਸਾਨੂੰ ਪਤਾ ਨਹੀਂ ਹੁਣ ਕਿੱਥੇ ਚਲੇ ਗਏ ਸੀ, ਬਾਹਰ ਨਿਕਲ ਕੇ ਦੇਖਿਆ ਉੱਥੇ ਸੀ ਨਹੀਂ ਉਹ। ਅਤੇ ਅਸੀਂ ਜਦੋਂ ਪੁਲਿਸ ਸਟੇਸ਼ਨ ਗਏ ਅਤੇ ਆਪਣੀ ਅਸੀਂ ਵੀਡੀਓ ਪੁਲਿਸ ਨੂੰ ਦਿਖਾਈ, ਉੱਥੇ ਇੱਕ ਲੇਡੀ ਪੁਲਿਸ ਕੌਂਸਟੇਬਲ ਸੀਗੀ, ਮੈਨੂੰ ਨਾਂ ਤਾਂ ਮੈਨੂੰ ਧਿਆਨ 'ਚ ਨਹੀਂ ਹੁਣ, ਅਤੇ ਉਹਨੇ ਵੀਡੀਓ ਦੇਖ ਕੇ ਕਿਹਾ ਮੈਂ ਕਿਸੇ ਨੂੰ ਦਿਖਾਉਣਾ ਚਾਹੁੰਦੀ ਹਾਂ ਅੰਦਰ, ਆਪਣੇ ਮੇ ਬੀ ਆਪਣੇ ਸੀਨੀਅਰ ਸਰਜਨ ਨੂੰ ਦਿਖਾਉਣਾ ਚਾਹੁੰਦੀ ਹੋਊਗੀ ਉਹ। ਅਤੇ ਉਹਦਰੋਂ 5-10 ਮਿੰਟਾਂ ਬਾਅਦ ਬਾਹਰ ਆਈ, ਅਤੇ ਉਹ ਕਹਿੰਦੀ ਵੀ ਇਹਦੇ ਵਿੱਚ ਕੁਛ ਸਪੈਸੀਫਿਕ ਵਰਡਸ ਨੇ, ਬਟ ਉਹ ਇਹ ਨਹੀਂ ਸ਼ੋ ਕਰਦੇ ਕਿ ਤੁਹਾਡੇ ਨਾਲ ਕੋਈ ਨਸਲੀ, ਤੁਹਾਡੇ 'ਤੇ ਕੋਈ ਨਸਲੀ ਹਮਲਾ ਹੋਇਆ। ਅਤੇ ਮੈਂ ਕਿਹਾ ਜੀ ਉਹ ਸਪੈਸੀਫਿਕ ਵਰਡਸ ਜਿਹੜੇ ਨੇ ਜੋ ਉਹਨਾਂ ਨੇ ਸਾਨੂੰ ਬੋਲਿਆ, ਕੀ ਇਹ ਬਹੁਤ ਨਹੀਂ ਹੈ ਤੁਹਾਡੇ ਲਈ ਕਿ ਮੈਂ ਐਜ਼ ਅ ਇੰਸੀਡੈਂਟ ਰਿਪੋਰਟ ਕਰਨੀ ਚਾਹੁੰਦਾ, ਅਤੇ ਮੈਨੂੰ ਤੁਸੀਂ ਕੋਈ ਲਿਖਤੀ ਰੂਪ 'ਚ ਦਿਓ ਕਿ ਆਹ ਚੀਜ਼ ਹੋਈ ਹੈ ਇੱਥੇ, ਅਤੇ ਤੁਸੀਂ ਉਸ ਤੋਂ ਬਾਅਦ ਉਸ ਚੀਜ਼ 'ਤੇ ਐਕਸ਼ਨ ਲਓ। ਅਤੇ ਉਹਨਾਂ ਨੇ ਸਾਨੂੰ ਇੰਨਾ ਜ਼ਰੂਰ ਭਰੋਸਾ ਦਵਾਇਆ ਕਿ ਮੈਂ ਇਹ ਬੱਚਿਆਂ ਨੂੰ ਜਾਣਦੀ ਹਾਂ, ਇਹਨਾਂ ਵਿੱਚੋਂ ਕੁਝ ਕੁ ਬੱਚਿਆਂ ਦੀ ਕ੍ਰਿਮੀਨਲ ਹਿਸਟਰੀ ਵੀ ਹੈਗੀ ਹੈ, ਅਤੇ ਮੈਂ ਇਹਨਾਂ ਨੂੰ ਪੁੱਛਾਂਗੀ, ਪਰ ਉਸਨੇ ਸਾਨੂੰ ਲਿਖਤੀ ਰੂਪ ਵਿੱਚ ਕੁਛ ਨਹੀਂ ਦਿੱਤਾ। ਅਤੇ ਹੋ ਸਕਦਾ ਆਪਣੇ ਲੈਵਲ 'ਤੇ ਉਹ ਬੀਬੀ ਉਸਨੂੰ ਚੇਜ਼ ਕਰ ਰਹੀ ਹੋਵੇ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਸਟ੍ਰੇਲੀਅਨ ਪੁਲਿਸ ਆਪਣਾ ਕੰਮ ਬਖੂਬੀ ਨਿਭਾਏਗੀ।
ਜੀ ਨਹੀਂ, ਅਸੀਂ ਵੀ ਕੋਸ਼ਿਸ਼ ਕਰਾਂਗੇ ਮੀਡੀਆ ਪੱਧਰ 'ਤੇ ਉਹਨਾਂ ਨਾਲ ਗੱਲਬਾਤ ਕਰਨ ਦੀ, ਅਗਰ ਉਸ ਥਾਣੇ ਦੇ ਰੈਪ੍ਰਜੈਂਟੇਟਿਵਸ ਨਾਲ ਗੱਲ ਕਰਾਂਗੇ, ਪੁਲਿਸ ਮਿਨਿਸਟਰ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ ਤਾਂ ਕਿ ਇਸ ਗੱਲਬਾਤ ਬਾਰੇ ਪਤਾ ਲਾਇਆ ਜਾ ਸਕੇ। ਤੁਸੀਂ ਇਸ ਘਟਨਾ ਨੂੰ ਦੇਖੋ ਮੀਡੀਆ ਨੇ ਸਾਂਝਾ ਕੀਤਾ, ਬਹੁਤ ਸਾਰੇ ਲੋਕ ਪਰ ਤੁਹਾਡੇ ਚਿਹਰੇ ਦੀ ਸ਼ਿਕਨ ਦੱਸਦੀ ਹੈ ਵੀ ਤੁਸੀਂ ਕਾਫੀ ਚਿੰਤਤ ਹੋ। ਕੀ ਕਮੈਂਟ ਕਰਨਾ ਚਾਹੁੰਦੇ ਹੋ?
ਸ਼ਿਕਨ ਦਾ ਪ੍ਰੀਤਿੰਦਰ ਜੀ ਇੱਦਾਂ ਕਿ ਜੇ ਅਸੀਂ ਇਕੱਲੇ ਹੋਈਏ ਤਾਂ ਅਸੀਂ ਕਹੀਏ ਅਸੀਂ ਚਾਰ ਖਾ ਵੀ ਲਈਏ, ਪਰ ਸਾਨੂੰ ਪਿੱਛੇ ਸਾਡਾ ਪਰਿਵਾਰ ਦਿਖਦਾ, ਸਾਡੇ ਘਰ ਦੇ ਹੁੰਦੇ ਨੇ, ਤਾਂ ਸਾਨੂੰ ਸਿਰਫ ਉਹਨਾਂ ਦਾ ਹੁੰਦਾ ਵੀ ਕੱਲ੍ਹ ਨੂੰ ਇਹ ਸਾਨੂੰ ਉਹਨਾਂ ਦੇ ਨਾਲ ਦੇਖਣ ਤਾਂ ਉਹਨਾਂ ਨੂੰ ਨਾ ਟਾਰਗੇਟ ਕਰਨੇ ਫਰਦਰ। ਅਤੇ ਮੈਂ ਇਹੋ ਸੰਦੇਸ਼ ਦੇਣਾ ਚਾਹਾਂਗਾ ਆਪਣੀ ਸਾਰੀ ਕਮਿਊਨਿਟੀ ਨੂੰ, ਦੇਖੋ ਜੋ ਕੱਲ੍ਹ ਸਾਡੇ ਨਾਲ ਵਾਪਰਿਆ
ਕਿਸੇ ਨਾਲ ਵੀ ਹੋ ਸਕਦਾ
ਜੀ, ਬਿਲਕੁਲ। ਅਤੇ ਉਹ ਉਹਨਾਂ ਦੇ ਦੇਖੋ ਦੋ ਗੱਡੀਆਂ ਇਹ ਖੜੀਆਂ ਹੈ ਨਾ, ਮੈਂ ਸੱਜੇ ਖੱਬੇ ਨਜ਼ਰ ਦੁਲਾਈ ਸਾਰੇ ਪਾਸੇ, ਕਰੇਗੀਬਨ ਤੁਹਾਨੂੰ ਪਤਾ ਹੀ ਪੰਜਾਬੀ ਆ, ਆਪਣੇ ਇੰਡੀਅਨ ਦੀ ਹੱਬ ਹੈ, ਕੋਈ ਨਾ ਕੋਈ ਬੰਦਾ ਲੰਘਦਾ ਹੁੰਦਾ, ਪਰ ਇੱਕ ਵੀ ਗੱਡੀ ਪ੍ਰੀਤਿੰਦਰ ਜੀ ਕਿਸੇ ਨੇ ਰੋਕ ਕੇ ਸਾਡੀ ਖੈਰ ਖਵਾ ਨਹੀਂ ਪੁੱਛੀ, ਜੋ ਕਿ ਮੈਨੂੰ ਦੁੱਖ ਲੱਗਿਆ। ਮੈਂ ਇਹ ਕਹੂੰਗਾ ਪ੍ਰੀਤਿੰਦਰ ਜੀ, ਜੇ ਕੁਝ ਆਪਣੇ ਨਾਲ ਅਜਿਹਾ ਵਾਪਰਦਾ ਤਾਂ ਆਪਣੀ ਤੁਸੀਂ ਗੱਲ ਨੂੰ ਜ਼ਰੂਰ ਲੋਕਾਂ ਤੱਕ ਪਹੁੰਚਦਾ ਕਰੋ, ਭਾਵੇਂ ਉਹ ਲੋਕਲ ਪੁਲਿਸ ਹੈ, ਭਾਵੇਂ ਲੋਕਲ ਆਪਣਾ ਕਮਿਊਨਿਟੀ ਪੰਜਾਬੀ ਜਾਂ ਹਿੰਦੀ ਲੀਡਰ ਹੈ, ਭਾਵੇਂ ਲੋਕਲ ਕੌਂਸਲ ਹੈ, ਜਾਂ ਫਿਰ ਕਹਿ ਸਕਦੇ ਲੋਕਲ MP ਹੈ
ਜੀ,
ਚੁੱਪ ਨਾ ਬੈਠੋ। ਇਹ ਸਾਡੇ ਨਾਲ ਜੋ ਅੱਜ ਹੋਇਆ, ਕੱਲ੍ਹ ਨੂੰ ਤੁਹਾਡੇ ਨਾਲ, ਤੁਹਾਡੇ ਬੱਚਿਆਂ ਨਾਲ, ਤੁਹਾਡੇ ਮਾਂ ਬਾਪ ਨਾਲ ਹੋ ਸਕਦਾ। ਇੱਕ ਹੋਰ ਗੱਲ ਮੈਂ ਇਸ ਨਾਲ ਐਡ ਕਰਾਂਗਾ ਜੀ, ਕੱਲ੍ਹ ਜਿੱਦਾਂ ਹੀ ਉਹਨਾਂ ਬੱਚਿਆਂ ਨੂੰ ਦੇ ਕੇ ਦੋ ਗੱਡੀਆਂ ਉੱਥੇ ਰੁਕੀਆਂ, ਕਿਉਂਕਿ ਕਰੇਗੀਬਨ ਪੰਜਾਬੀ ਆਪਣੇ ਹਿੰਦੀ ਭਾਈਚਾਰੇ ਦੀ ਹੱਬ ਹੈ, ਉੱਥੇ ਕਾਫੀ ਲੋਕ ਉੱਥੇ ਤੇਲ ਵੀ ਪਵਾ ਰਹੇ ਸੀ, ਉੱਥੋਂ ਲੰਘ ਵੀ ਰਹੇ ਸੀ, ਕਈਆਂ ਨੇ ਕੜੇ ਵੀ ਪਾਏ ਹੋਏ ਸੀ, ਅਸੀਂ ਦੇਖੇ, ਪਰ ਕਿਸੇ ਨੇ ਪ੍ਰੀਤਿੰਦਰ ਜੀ ਇੱਕ ਮਿੰਟ ਵਾਸਤੇ ਸਾਡੇ ਕੋਲ ਰੁਕ ਕੇ ਕੋਈ ਖੈਰ ਖਵਾ ਸਾਡੇ ਨਹੀਂ ਪੁੱਛੀ। ਮੈਂ ਨਹੀਂ ਚਾਹੁੰਦਾ ਤੁਸੀਂ ਸਾਡੇ ਨਾਲ ਖੜ ਜਾਓ, ਉਹ ਵੀ ਪੋਸੀਬਲ ਨਹੀਂ ਹੁੰਦਾ, ਕਈ ਵਾਰੀ ਤੁਹਾਡੀ ਗੱਡੀ 'ਚ ਤੁਹਾਡੇ ਪਰਿਵਾਰ ਬੈਠਾ ਹੁੰਦਾ, ਪਰ ਘੱਟੋ ਘੱਟ ਪ੍ਰੀਤਿੰਦਰ ਜੀ ਤੁਸੀਂ ਪ੍ਰੋਐਕਟਿਵਲੀ ਉੱਥੇ ਇੱਕ ਵੀਡੀਓ ਬਣਾ ਸਕਦੇ ਹੋ ਜੋ ਕਿ ਸਾਰੀ ਚੀਜ਼ ਨੂੰ ਰਿਕਾਰਡ ਕਰੇ, ਬਾਅਦ 'ਚੋਂ ਆ ਕੇ ਤੁਸੀਂ ਐਜ਼ ਅ ਵਿਟਨੈਸ ਬਣ ਜਾਓ, ਜੋ ਕਿ ਪੁਲਿਸ ਤੁਸੀਂ ਤੁਹਾਡਾ ਨਾਮ
ਉੱਤਰ ਕਿਸੇ ਵੀ ਢੰਗ ਨਾਲ ਹੈਲਪ ਕਰੋ,
ਕਿਸੇ ਵੀ ਢੰਗ ਨਾਲ ਤੁਸੀਂ ਮਿਨੀਮਮ ਤੋਂ ਮਿਨੀਮਮ ਸੋਚੋ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਹੋ। ਮੋਰਲ ਸਪੋਰਟ ਹੋ ਜਾਂਦੀ ਹੈ ਜੇ ਅਗਰ ਤੁਹਾਡੇ ਨਾਲ ਕੋਈ ਪੰਜਾਬੀ ਆਪਣਾ ਇੰਡੀਅਨ ਕੋਈ ਖੜਾ ਹੋਵੇ, ਤੁਹਾਨੂੰ ਮੋਰਲ ਸਪੋਰਟ ਹੋ ਜਾਂਦੀ, ਹਾਂ ਮੇਰੇ ਨਾਲ ਉੱਥੇ ਇੱਕ ਬੰਦਾ ਖੜਾ।
ਹਾਂਜੀ, ਖੈਰ ਨਾਲੇ ਹੋ ਸਕਦਾ ਬੱਚੇ ਕੱਲ੍ਹ ਨੂੰ ਤੁਹਾਨੂੰ ਉਸ ਘਟਨਾ 'ਚ ਫਰੇਮ ਕਰਨ, ਉਹ ਕਹਿਣ ਵੀ ਨਹੀਂ ਸਾਡੇ ਨਾਲ ਜੀ ਇਹਨਾਂ ਨੇ ਸਾਨੂੰ ਜੀ ਇਸ਼ਾਰੇ ਕੀਤੇ ਇਹੋ ਜਿਹੇ ਵਲਗਰ ਜਾਂ ਕੁਛ ਵੀ ਕਹਿ ਸਕਦੇ ਨੇ ਉਹ ਵੀ, ਕਿਉਂਕਿ ਉਹਨਾਂ ਦਾ ਪੱਖ ਅਜੇ ਆਪਣੇ ਕੋਲ ਨਹੀਂ ਹੈ।
ਬੱਚਿਆਂ ਦਾ ਹੀ ਮੇਨ ਪ੍ਰੋਬਲਮ ਹੈ ਜੀ, ਜੇ ਅਸੀਂ ਕੋਈ ਹੋਰ ਯੰਗ ਹੋਵੇ ਅੱਛਿਆਂ ਨੂੰ, ਤੁਸੀਂ ਪ੍ਰੀਤਿੰਦਰ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਕਿਵੇਂ ਟੈਕਲ ਕਰੋਗੇ?
ਬਹੁਤ ਹੀ ਹਾਲਾਤ ਇਹੋ ਜਿਹੇ ਨੇ ਜਿਹਦੇ 'ਚ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਜੋ ਕੁਛ ਤੁਸੀਂ ਕਰ ਸਕਦੇ ਸੀ ਤੁਸੀਂ ਕੀਤਾ, ਤੁਸੀਂ ਪੁਲਿਸ ਨੂੰ ਕਾਲ ਕੀਤਾ, CCTV ਕੈਮਰਿਆਂ ਦੇ ਫਰੇਮ 'ਚ ਪਹੁੰਚੇ, ਮੇਰਾ ਖਿਆਲ ਉਹ ਇੱਕ ਸਹੀ ਡਿਸੀਜਨ ਸੀ।
ਔਰ ਇੱਕ ਹੋਰ ਗੱਲ ਮੈਂ ਉਰੇ ਪਾਉਣੀ ਚਾਹੂੰਗਾ ਪ੍ਰੀਤਿੰਦਰ ਜੀ, ਬੱਚਿਆਂ ਦਾ ਹਾਵ ਭਾਵ ਦੇਖ ਕੇ ਅਤੇ ਉਹਨਾਂ ਦਾ ਹੱਥਾਂ ਪੈਰਾਂ ਦੀ ਮੈਂ ਮੂਵਮੈਂਟ ਦੇਖ ਕੇ ਮੈਨੂੰ ਇਹ ਫੀਲ ਹੋ ਰਿਹਾ ਸੀ ਕਿ ਦੇ ਆਰ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਆਈਦਰ ਔਰ ਡਰੱਗਸ। ਮੈਂ ਇਸ ਚੀਜ਼ ਤੋਂ ਮਨਾ ਨਹੀਂ ਕਰ ਸਕਦਾ ਕਿ ਉਹ, ਕਿਉਂਕਿ ਛੋਟੇ ਜਿਹੇ ਬੱਚੇ ਨੇ, ਉਹਨੇ ਰੋਡ ਦੇਖੋ ਜੀ, ਉਹਨੇ ਮੇਰੇ ਖਿਆਲ ਤੋਂ ਘੱਟੋ ਘੱਟ 10 ਕਿਲੋ ਦੀ ਪਾਈਪ ਹੋਣੀ ਜਿਹੜੀ ਉਹਨੇ ਚੱਕ ਲਈ ਸੀ। ਉਹ ਬਿਲਕੁਲ ਨਹੀਂ ਉਹ ਚੁੱਪ ਕਰ ਰਹੇ ਸੀ, ਬਿਲਕੁਲ ਨਹੀਂ ਗੁਰੇਜ਼ ਕਰ ਰਹੇ ਸੀ, ਬਿਲਕੁਲ ਕੈਮਰੇ ਦੇ ਅੱਗੇ ਆਉਣ ਤੋਂ ਡਰ ਨਹੀਂ ਸੀ ਰਹੇ, ਉਹ ਅੱਗੇ ਤੋਂ ਅੱਗੇ ਹੋਰ ਵਧੀ ਜਾ ਰਹੇ ਸੀ ਉਹ।
ਅਤੇ ਬਹੁਤ ਮਿਹਰਬਾਨੀ ਵੀਰ, ਤੁਸੀਂ ਸਟੂਡੀਓ ਆਏ, ਸਾਡੇ ਸਰੋਤਿਆਂ ਨਾਲ ਇਹ ਸਭ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਅਤੇ ਕੋਸ਼ਿਸ਼ ਕਰਾਂਗੇ ਕਿ ਅੰਗਰੇਜ਼ੀ 'ਚ ਤੁਹਾਡੀ ਇੰਟਰਵਿਊ ਰਿਕਾਰਡ ਕਰਕੇ ਅਸੀਂ ਬਾਕੀ ਭਾਸ਼ਾਵਾਂ ਨੇ ਉਹਨਾਂ ਨਾਲ ਵੀ ਸਾਂਝਾ ਕਰੀਏ। ਬਹੁਤ ਬਹੁਤ ਮਿਹਰਬਾਨੀ।
ਸ਼ੁਕਰੀਆ ਪ੍ਰੀਤਿੰਦਰ ਜੀ ਸਾਨੂੰ ਇਸ ਮੰਚ ਬਖਸ਼ਣ ਲਈ ਅਤੇ ਆਪਣੀ ਗੱਲ ਆਪਣੀ ਕਮਿਊਨਿਟੀ ਨਾਲ ਸਾਂਝੀ ਕਰਨ ਲਈ। ਧੰਨਵਾਦ ਜੀ।
This is SBS Radio. 40 years of good conversations.